ए हफ्तावार बाइबल द दर्सी वाज प्लेनफील्ड क्रिश्चियन साइंस चर्च इंडिपेंडेंट वालों ए जड़ा न्यू जर्सी अमरीका विच ए। होर मालूमात लई तुसी साड़ी वैबसाइट वेखो www.plainfieldcs.com। ए सबक 7 जुलाई 2024 अतवार दे दिन हफ्ते दे अखीर उत्ते तुहाडे पढ़न लई तैयार किया गया है। मजमून रब सुनहरी मतन यसाया। मैं ही खुदावंदा ते होर कोई नहीं, मेरे अलावा कोई रब नहीं। मैं तेरी कमर बनी भावें तू मैनू ना पछाणिया। जवाबी पढ़ाई जबूर। धरती ते उहदी मामूरी रब दी ही है, जग ते उहदे वसण वाले भी, क्यों जो उन्हें समुद्रा उत्ते उदी न्यों रखी ते सलाबा उत्ते उन्नु कायम किया। खुदावंद दे पहाड़ उत्ते कौन चढ़ेगा ते उदी पाक थां उत्ते कौन खलोवेगा। ओई जिहदे हथ साफ ते दिल पाके, जिन्हें बतालत उत्ते दिल नहीं लाया ते मकर नाल कसम नहीं खादी। ओ रब वालों बरकत पावेगा, हाँ अपने मुक्ति देन वाले वालों सच्चियाई। ऐ फाटको अपने सिर उच्चे करो, ऐ अबदी दरवाजेओ उच्चे हो जाओ ते जलाल दा बादशाह आवेगा। ये जलाल दा बादशाह कौन है? खुदावन जड़ा ताकतवर ते लोहा है, खुदावन जड़ा जंग विच ताकतवर है। ऐ फाटको अपने सिर उच्चे करो, ऐ अबदी दरवाजेओ उच्चे हो जाओ ते जलाल दा बादशाह आवेगा। ये जलाल दा बादशाह कौन है? लश्करां दा खुदावन, ओ ही जलाल दा बादशाह है। दर्सी वाज बाइबल विचों इस्तसना। सुन ऐ इसराइल, खुदावन साडा रब एक ही रब है। इस्तसना। ते मूसा मुआब दे मैदाना विचों कोहे नबू दे उत्ते पसगा दी चोटी उत्ते जड़ी यरू दे मुकाबले चढ़ गया ते खुदावन ने सारा मुल्क उन्हों विखाया ते खुदावन ने उन्हों आख्या, यही वह देश है जिदे बारे मैं इब्राहम ते इजहाक ते यकूब नाल कसम खा के आख्या सी भई ये मैं तुहाड़ी पीढ़ी नू देवांगा। तद मैं इंज कीता भई तू उन्हू अपनी अखियां नाल वेख लवें पर तू उस पार ना जा सकेगा। ते मूसा अपनी मौत दे वेले 120 वरियां दा सी ते ना उहदी अख धुंधली हुई ते ना उहदी ताकत घट हुई। ते उस वेले तो लैके हुण तिकर बनी इसराइल विच कोई नबी मूसा वांगर जिन्हें खुदावंद नाल आमने सामने गल्लां कीतियां होन नहीं उठिया। यशवा। ते खुदावंद दे बंदे मूसा दे मरण तो बाद इंज होया भई खुदावंद ने उहदे खादम नून दे पुत्र यशवा नूं आख्या, इस लई हुण तू उठ ते इन्हां सारे लोकां नूं नाल लैके इस यरदन दे पार उस देश विच जा जिहड़ा मैं इन्हां नूं यानी बनी इसराइल नूं देना वां। जिवें मैं मूसा दे नाल सी उंज तेरे नाल रवांगा, मैं ना तेथों दस्तबरदार होवांगा ते ना तैनू छड़ांगा। यशवा। ते तू इन्हां काहिनां नूं जिहड़े अहद दे संदूक नूं चुकन ये हुक्म देवी भई जद तुसीं यरदन दे पानी दे कंढे अपड़ो ते यरदन विच खलोते रहना। ते यशवा ने बनी इसराइल नूं आख्या भई कोल आके खुदावंद अपने रब दीआं गल्लां सुनो, इहदे नाल तुसीं जाण लवोगे भई जिउंदा रब तुहाड़े विचकार है। ते जद यरदन दे पानी विच इन्हां काहिनां दे पैरां दीआं तलियां टिक जाणगियां जिहड़े खुदावंद यानी सारे जग दे मालक दे अहद दा संदूक चुकदे ने, ते यरदन दा पानी यानी ओह पानी जिहड़ा उत्तों वगदा होया हेठां आउंदा ते थम जावेगा ते इहदा ढेर लग जावेगा। ते जद लोकां ने यरदन दे पार जाण नूं अपने डेरियां तों कूच कीता ते ओह काहन जिन्हां ने अहद दे संदूक नूं चुकिया होया सी उन्हां दे अगे अगे टुरन लगे ते जिहड़ा पानी उत्तों आउंदा सी ओह वावा दूर अदम दे कोल जरतान दे बराबर एक शहर विच रुक के एक ढेर हो गया। ते ओह काहन जिन्हां ने अहद दे संदूक नूं चुकिया सी यरदन दे विचकार सुक्की धरती उत्ते खलोते रहे ते सारे इसराइली सुक्की धरती उत्तों टोर के लंघ गए, इत्थे तिकर भई सारी कौम साफ यरदन दे पार चली गई। यशवा। ते यशवा ने उन्हां नूं आख्या, जद तुहाडे मुंडे आउण वाले जमाने विच अपने अपने प्यो दादे तों पुछन ਤੇ ਤੁਸੀਂ ਆਪਣੇ ਮੁੰਡਿਆਂ ਨੂੰ ਇਹੀ ਦੱਸਿਓ ਭਈ ਇਸਰਾਇਲ ਸੁੱਕੀ ਸੁੱਕੀ ਥਾਂ ਉੱਤੋਂ ਹੋ ਕੇ ਯਰਦਨ ਪਾਰ ਆਏ ਸੀ, ਕਿਉਂ ਜੇ ਖੁਦਾਵੰਦ ਤੁਹਾਡੇ ਰੱਬ ਨੇ ਜਦ ਤੀਕਰ ਤੁਸੀਂ ਪਾਰ ਨਾ ਲੰਘ ਗਏ ਯਰਦਨ ਦੇ ਪਾਣੀ ਨੂੰ ਤੁਹਾਡੇ ਸਾਹਮਣੇ ਹਟਾ ਕੇ ਸੁਕਾ ਦਿੱਤਾ ਜਦ ਤੀਕਰ ਅਸੀਂ ਪਾਰ ਨਾ ਲੰਘ ਗਏ, ਤਾਂ ਜੋ ਧਰਤੀ ਦੀਆਂ ਸਾਰੀਆਂ ਕੌਮਾਂ ਇਹ ਜਾਣ ਲੈਣ ਭਈ ਰੱਬ ਦਾ ਹੱਥ ਮਜ਼ਬੂਤ ਏ ਅਤੇ ਉਹ ਖੁਦਾਵੰਦ ਤੁਹਾਡੇ ਰੱਬ ਤੋਂ ਹਮੇਸ਼ਾ ਡਰਦੀਆਂ ਰਹਿਣ। ਯਸ਼ੁਆ ਅਤੇ ਜਦ ਯਸ਼ੁਆ ਯਰੂ ਦੇ ਨੇੜੇ ਸੀ ਅਤੇ ਉਹਨੇ ਆਪਣੀਆਂ ਅੱਖੀਆਂ ਚੁੱਕੀਆਂ ਅਤੇ ਕੀ ਵੇਖਿਆ ਭਈ ਉਹਦੇ ਮੁਕਾਬਲੇ ਵਿੱਚ ਇੱਕ ਬੰਦਾ ਹੱਥ ਵਿੱਚ ਨੰਗੀ ਤਲਵਾਰ ਲੈ ਕੇ ਖਲੋਤਾ ਏ ਅਤੇ ਯਸ਼ੁਆ ਨੇ ਉਹਦੇ ਕੋਲ ਜਾ ਕੇ ਉਹਨੂੰ ਆਖਿਆ ਤੂੰ ਸਾਡੇ ਵੱਲ ਏ ਜਾਂ ਸਾਡੇ ਵੈਰੀ ਵੱਲ? ਉਹਨੇ ਆਖਿਆ ਨਹੀਂ, ਮੈਂ ਇਸ ਵੇਲੇ ਖੁਦਾਵੰਦ ਦੇ ਲਸ਼ਕਰ ਦਾ ਸਰਦਾਰ ਹੋ ਕੇ ਆਇਆ ਵਾਂ। ਤਦ ਯਸ਼ੁਆ ਨੇ ਧਰਤੀ ਉੱਤੇ ਸਿਰ ਸੁੱਟ ਕੇ ਸਜਦਾ ਕੀਤਾ ਅਤੇ ਉਹਨੂੰ ਆਖਿਆ ਮੇਰੇ ਮਾਲਕ ਆਪਣੇ ਖਾਦਮ ਨੂੰ ਕੀ ਹੁਕਮ ਏ? ਅਤੇ ਖੁਦਾਵੰਦ ਦੇ ਲਸ਼ਕਰ ਦੇ ਸਰਦਾਰ ਨੇ ਯਸ਼ੁਆ ਨੂੰ ਆਖਿਆ ਵੀ ਤੂੰ ਆਪਣੇ ਪੈਰਾਂ ਵਿੱਚੋਂ ਜੁੱਤੀ ਲਾ ਦੇ, ਕਿਉਂ ਜੇ ਇਹ ਥਾਂ ਜਿੱਥੇ ਤੂੰ ਖਲੋਤਾ ਏ ਪਾ ਕੇ। ਅਤੇ ਯਸ਼ੁਆ ਨੇ ਇੰਜ ਹੀ ਕੀਤਾ। ਯਸ਼ੁਆ ਇਹਦੇ ਬਾਅਦੋਂ ਯਸ਼ੁਆ ਨੇ ਇਸਰਾਇਲ ਦੇ ਸਾਰੇ ਕਬੀਲਿਆਂ ਨੂੰ ਸੁਖਮ ਵਿੱਚ ਇਕੱਠਾ ਕੀਤਾ। ਤਦ ਯਸ਼ੁਆ ਨੇ ਉਹਨਾਂ ਲੋਕਾਂ ਨੂੰ ਆਖਿਆ ਭਈ ਖੁਦਾਵੰਦ ਇਸਰਾਇਲ ਦਾ ਰੱਬ ਇੰਜ ਆਖਦਾ ਏ ਭਈ ਤੁਹਾਡੇ ਪਿਓ ਦਾਦੇ ਪੁਰਾਣੇ ਜ਼ਮਾਨੇ ਵਿੱਚ ਵੱਡੇ ਦਰਿਆ ਦੇ ਪਾਰ ਰਹਿੰਦੇ ਸੀ ਅਤੇ ਮੈਂ ਤੁਹਾਡੇ ਪਿਓ ਇਬਰਾਹਿਮ ਨੂੰ ਵੱਡੇ ਦਰਿਆ ਤੋਂ ਲੈ ਕੇ ਕਨਾਨ ਦੇ ਸਾਰੇ ਦੇਸ਼ ਵਿੱਚ ਉਹਦੀ ਰਹਿਨੁਮਾਈ ਕੀਤੀ ਅਤੇ ਉਹਦੀ ਨਸਲ ਨੂੰ ਵਧਾਇਆ ਅਤੇ ਉਹਨੂੰ ਇਜ਼ਹਾਕ ਬਖਸ਼ਿਆ ਅਤੇ ਮੈਂ ਇਜ਼ਹਾਕ ਨੂੰ ਇਸਾਊ ਅਤੇ ਯਾਕੂਬ ਦਿੱਤੇ ਅਤੇ ਇਸਾਊ ਨੂੰ ਸ਼ਾਇਰ ਦਾ ਪਹਾੜ ਦਿੱਤਾ ਭਈ ਉਹ ਉਹਦਾ ਮਾਲਕ ਹੋਵੇ ਅਤੇ ਯਾਕੂਬ ਆਪਣੀ ਔਲਾਦ ਦੇ ਨਾਲ ਮਿਸਰ ਵਿੱਚ ਗਿਆ ਅਤੇ ਮੈਂ ਮੂਸਾ ਅਤੇ ਹਾਰੂਨ ਨੂੰ ਘੱਲਿਆ। ਤੁਹਾਡੇ ਪਿਓ ਦਾਦੇ ਨੂੰ ਮੈਂ ਮਿਸਰ ਵਿੱਚੋਂ ਕੱਢਿਆ ਅਤੇ ਤੁਸੀਂ ਸਮੁੰਦਰ ਦੇ ਪਾਰ ਅਪੜੇ। ਤਦ ਮਿਸਰੀਆਂ ਨੇ ਰੱਥਾਂ ਅਤੇ ਸਵਾਰਾਂ ਨੂੰ ਲੈ ਕੇ ਕੁਲਜ਼ਮ ਦੇ ਪਹਾੜ ਤੀਕਰ ਤੁਹਾਡੇ ਪਿਓ ਦਾਦੇ ਦਾ ਪਿੱਛਾ ਕੀਤਾ ਅਤੇ ਜਦ ਉਹਨਾਂ ਨੇ ਖੁਦਾਵੰਦ ਅੱਗੇ ਫਰਿਆਦ ਕੀਤੀ ਅਤੇ ਉਹਨੇ ਤੁਹਾਡੇ ਅਤੇ ਮਿਸਰੀਆਂ ਦੇ ਵਿਚਕਾਰ ਹਨੇਰਾ ਕਰ ਦਿੱਤਾ ਅਤੇ ਸਮੁੰਦਰ ਨੂੰ ਉਹਨਾਂ ਦੇ ਉੱਤੇ ਚੜ੍ਹਾ ਦਿੱਤਾ ਅਤੇ ਉਹਨਾਂ ਨੂੰ ਲੁਕਾ ਦਿੱਤਾ ਅਤੇ ਤੁਸੀਂ ਜੋ ਕੁਝ ਮੈਂ ਮਿਸਰ ਵਿੱਚ ਕੀਤਾ ਆਪਣੀਆਂ ਅੱਖੀਆਂ ਨਾਲ ਵੇਖਿਆ ਅਤੇ ਤੁਸੀਂ ਬਹੁਤ ਦਿਨਾਂ ਤੀਕਰ ਬੀਆਬਾਨ ਵਿੱਚ ਰਹੇ। ਫਿਰ ਤੁਸੀਂ ਯਰਦਨ ਦੇ ਪਾਰ ਹੋ ਕੇ ਯਰੂ ਵਿੱਚ ਆਏ ਅਤੇ ਮੈਂ ਤੁਹਾਨੂੰ ਉਹ ਦੇਸ਼ ਜਿਨ੍ਹਾਂ ਉੱਤੇ ਤੁਸੀਂ ਕੋਈ ਮਿਹਨਤ ਨਾ ਕੀਤੀ ਦਿੱਤੇ। ਇਸ ਲਈ ਤੁਸੀਂ ਰੱਬ ਦਾ ਡਰ ਰੱਖੋ ਅਤੇ ਨੇਕ ਨੀਅਤੀ ਅਤੇ ਸੱਚਿਆਈ ਨਾਲ ਉਹਦੀ ਪ੍ਰਸਤਿਸ਼ ਕਰੋ ਅਤੇ ਉਹਨਾਂ ਦੇਵਤਾਵਾਂ ਨੂੰ ਦੂਰ ਕਰ ਦਿਓ ਜਿਨ੍ਹਾਂ ਦੀ ਪੂਜਾ ਤੁਹਾਡੇ ਪਿਓ ਦਾਦੇ ਦਰਿਆ ਦੇ ਪਾਰ ਅਤੇ ਮਿਸਰ ਵਿੱਚ ਕਰਦੇ ਸੀ ਅਤੇ ਖੁਦਾਵੰਦ ਦੀ ਪੂਜਾ ਕਰੋ। ਅਤੇ ਇਸਰਾਇਲੀ ਖੁਦਾਵੰਦ ਦੀ ਵਡਿਆਈ ਯਸ਼ੁਆ ਦੇ ਜਿਉਂਦਿਆਂ ਜੀ ਅਤੇ ਉਹਨਾਂ ਬਜ਼ੁਰਗਾਂ ਦੇ ਜਿਉਂਦਿਆਂ ਜੀ ਕਰਦੇ ਰਹੇ ਜਿਹੜੇ ਯਸ਼ੁਆ ਦੇ ਬਾਦੋਂ ਜਿਉਂਦੇ ਰਹੇ ਅਤੇ ਖੁਦਾਵੰਦ ਦੇ ਸਾਰੇ ਕੰਮਾਂ ਤੋਂ ਜਿਹੜੇ ਉਹਨੇ ਇਸਰਾਇਲੀਆਂ ਲਈ ਕੀਤੇ ਸੀ ਵਾਕਫ ਸੀ। ਯੋਹੰਨਾ ਅਤੇ ਰੱਬ ਦਾ ਪਿਆਰ ਇਹ ਹੈ ਭਈ ਅਸੀਂ ਉਹਦੇ ਹੁਕਮਾਂ ਉੱਤੇ ਅਮਲ ਕਰੀਏ ਅਤੇ ਉਹਦੇ ਹੁਕਮ ਸਖਤ ਨੇ ਅਤੇ ਸਾਨੂੰ ਜਿਹੜੀ ਉਹਦੇ ਸਾਹਮਣੇ ਦਲੇਰੀ ਏ ਇਹਦੀ ਵਜ੍ਹਾ ਇਹ ਹੈ ਵੀ ਜੇ ਉਹਦੀ ਮਰਜ਼ੀ ਦੇ ਮੁਤਾਬਕ ਕੁਝ ਮੰਗਦੇ ਹਾਂ ਤਾਂ ਉਹ ਸਾਡੀ ਸੁਣਦਾ ਏ। ਯਹੂਦਾ ਹੁਣ ਜਿਹੜਾ ਤੁਹਾਨੂੰ ਠੇਡਾ ਖਾਣ ਤੋਂ ਬਚਾ ਸਕਦਾ ਏ ਅਤੇ ਆਪਣੇ ਜਲਾਲ ਨਾਲ ਭਰੇ ਹਜ਼ੂਰ ਵਿੱਚ ਕਮਾਲ ਖੁਸ਼ੀ ਦੇ ਨਾਲ ਬੇਐਬ ਕਰਕੇ ਖੜ੍ਹਾ ਕਰ ਸਕਦਾ ਏ ਅਤੇ ਉਸ ਇਕੱਲੇ ਰੱਬ ਦਾ ਜਿਹੜਾ ਸਾਡਾ ਮੁਨੱਜੀ ਏ ਜਲਾਲ ਅਤੇ ਅਜ਼ਮਤ ਅਤੇ ਸਲਤਨਤ ਅਤੇ ਇਖਤਿਆਰ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਰਾਹੀਂ ਜਿਵੇਂ ਅਜ਼ਲ ਤੋਂ ਏ ਹੁਣ ਵੀ ਅਤੇ ਹਮੇਸ਼ਾ ਤਿਕਰ ਰਹੇ। ਆਮੀਨ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸ਼ਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਰੱਬ ਵੱਡਾ ਮੈਂ ਆਇਆ, ਸਭ ਕੁਝ ਜਾਣਨ ਵਾਲਾ, ਸਭ ਕੁਝ ਵੇਖਣ ਵਾਲਾ, ਸਾਰੇ ਕੰਮ ਕਰਨ ਵਾਲਾ, ਸਾਰੀ ਸਿਆਣ, ਸਾਰਾ ਪਿਆਰ ਅਤੇ ਅਬਦੀ ਅਸੂਲ, ਜਾਨ, ਰੂਹ, ਹਯਾਤੀ, ਸੱਚਿਆਈ, ਪਿਆਰ, ਸਾਰਾ ਮਵਾਦ, ਜ਼ਹਾਨਤ। ਰੱਬ ਉਹੀ ਏ ਜੋ ਸਹੀਫੇ ਉਹਨੂੰ ਆਖਦੇ ਨੇ, ਹਯਾਤੀ, ਸੱਚਿਆਈ ਅਤੇ ਪਿਆਰ। ਰੂਹ ਇਲਾਹੀ ਅਸੂਲ ਏ ਅਤੇ ਇਲਾਹੀ ਅਸੂਲ ਪਿਆਰ ਏ ਅਤੇ ਪਿਆਰ ਸਿਆਣ ਏ ਅਤੇ ਸਿਆਣ ਚੰਗਿਆਈ ਅਤੇ ਬਦੀ ਦੋਵੇਂ ਨਹੀਂ ਹੁੰਦੇ, ਕਿਉਂ ਜੇ ਰੱਬ ਸਿਆਣ ਏ ਇਸ ਲਈ ਅਸਲੀਅਤ ਵਿੱਚ ਬਸ ਇੱਕ ਹੀ ਸਿਆਣ ਏ, ਕਿਉਂ ਜੇ ਰੱਬ ਇੱਕ ਏ। ਇੱਕ ਰੱਬ ਨੂੰ ਮੰਨਣ ਅਤੇ ਆਪਣੇ ਆਪ ਨੂੰ ਰੂਹ ਦੀ ਕੁਵਤ ਲਈ ਦਸਤਿਆਬ ਕਰਨ ਲਈ ਤੁਹਾਨੂੰ ਰੱਬ ਦੇ ਨਾਲ ਬੇਹੱਦ ਪਿਆਰ ਕਰਨਾ ਪਏਗਾ। ਮੇਰੇ ਹਜ਼ੂਰ ਤੂੰ ਗੈਰ ਮਾਬੂਦਾਂ ਨੂੰ ਨਾ ਮੰਨੀ। ਖਰੂਜ 20 ਬਾਬ 3 ਆਇਤ। ਪਹਿਲਾ ਹੁਕਮ ਮੇਰੀ ਪਸੰਦ ਦੀ ਇਬਾਰਤ ਹੈ। ਇਹ ਕ੍ਰਿਸ਼ਨ ਸਾਇੰਸ ਨੂੰ ਜ਼ਾਹਿਰ ਕਰਦੀ ਏ। ਇਹ ਰੱਬ ਰੂਹ ਸਿਆਣ ਦੀ ਤਸਲੀਸ ਦੀ ਸਮਝ ਦਿੰਦੀ ਏ। ਇਹ ਦੱਸਦੀ ਏ ਕਿ ਇਨਸਾਨ ਰੱਬ ਅਬਦੀ ਚੰਗਿਆਈ ਦੇ ਇਲਾਵਾ ਕਿਸੇ ਦੂਜੀ ਰੂਹ ਜਾਂ ਸਿਆਣ ਨੂੰ ਨਹੀਂ ਮੰਨੇਗਾ। ਅਤੇ ਇਹ ਭਈ ਸਾਰੇ ਇਨਸਾਨ ਇੱਕ ਸਿਆਣ ਨੂੰ ਮੰਨਣ। ਪਹਿਲੇ ਹੁਕਮ ਦਾ ਇਲਾਹੀ ਅਸੂਲ ਹਸਤੀ ਦੀ ਸਾਇੰਸ ਉੱਤੇ ਨਿਓ ਰੱਖਦਾ ਏ, ਜਿਹਦੇ ਪਰੋਂ ਇਨਸਾਨ ਤੰਦਰੁਸਤੀ, ਪਾਕਿਜ਼ਗੀ ਅਤੇ ਅਬਦੀ ਹਯਾਤੀ ਨੂੰ ਜ਼ਾਹਿਰ ਕਰਦਾ ਏ। ਸੈਕਸ਼ਨ 20 ਦੂਜੀਆਂ ਬੋਲੀਆਂ ਵਿੱਚ ਚੰਗਿਆਈ ਰੱਬ ਲਈ ਇੱਕ ਇਸਤਲਾਹ ਏ। ਸਹੀਫੇ ਉਸ ਸਭ ਨੂੰ ਜ਼ਾਹਿਰ ਕਰਦੇ ਨੇ ਜੋ ਕੁਝ ਉਹਨੇ ਚੰਗਾ ਬਣਾਇਆ, ਜਿਵੇਂ ਭਈ ਉਹ ਆਪ ਅਸੂਲ ਅਤੇ ਖਿਆਲ ਵਿੱਚ ਚੰਗਾ ਏ। ਇਸ ਲਈ ਰੂਹਾਨੀ ਸੰਸਾਰ ਚੰਗਾ ਏ ਅਤੇ ਇਹ ਰੱਬ ਨੂੰ ਉਂਝ ਜ਼ਾਹਿਰ ਕਰਦਾ ਏ ਜਿਵੇਂ ਉਹ ਹੈ ਏ। ਰੱਬ ਦੇ ਖਿਆਲ ਕਾਮਲ ਅਤੇ ਅਬਦੀ ਨੇ, ਉਹ ਮਵਾਦ ਅਤੇ ਹਯਾਤੀ ਨੇ। ਮਾਦੀ ਅਤੇ ਆਰਜ਼ੀ ਖਿਆਲ ਇਨਸਾਨੀ ਨੇ, ਜਿਨ੍ਹਾਂ ਵਿੱਚ ਗਲਤੀ ਸ਼ਾਮਲ ਹੁੰਦੀ ਏ। ਅਤੇ ਕਿਉਂ ਜੇ ਰੱਬ ਰੂਹ ਇਕੱਲੀ ਵਜ੍ਹਾ ਏ, ਇਸ ਲਈ ਉਹ ਇਲਾਹੀ ਵਜ੍ਹਾ ਤੋਂ ਖਾਲੀ ਨੇ। ਅਤੇ ਫਿਰ ਆਰਜ਼ੀ ਅਤੇ ਮਾਦੀ ਰੂਹ ਦੀਆਂ ਤਖਲੀਕਾਂ ਨਹੀਂ ਏ। ਇਹ ਰੂਹਾਨੀ ਅਤੇ ਅਬਦੀ ਸ਼ੈਵਾਂ ਦੇ ਮੁਖਾਲਫ ਹੋਣ ਦੇ ਇਲਾਵਾ ਕੁਝ ਨਹੀਂ। ਸ਼ੁਰੂ ਤੋਂ ਅਖੀਰ ਤੀਕਰ ਸਾਰਾ ਕਲਾਮ ਪਾਕ ਮਤ ਦੇ ਉੱਤੇ ਰੂਹ ਸਿਆਣ ਦੀ ਫਤਿਹ ਦੇ ਵਾਕਿਆਂ ਨਾਲ ਭਰਿਆ ਹੋਇਆ ਏ। ਮੂਸਾ ਨੇ ਸਿਆਣ ਦੀ ਤਾਕਤ ਨੂੰ ਇਹਦੇ ਰਾਹੀਂ ਸਾਬਤ ਕੀਤਾ, ਜਿਹਨੂੰ ਇਨਸਾਨ ਮੌਜੇ ਆਖਦਾ ਏ। ਇਸੇ ਤਰ੍ਹਾਂ ਯਸ਼ਵਾ, ਏਲੀਆ ਅਤੇ ਅਲੀਸ਼ਾ ਨੇ ਵੀ ਕੀਤਾ। ਬਨੀ ਇਸਰਾਈਲ ਜਿੰਦ ਦੇ ਨੁਮਾਇੰਦੇ, ਨਾ ਪਈ ਬਦਨੀ ਹਿੱਸਦੇ। ਰੂਹ ਦੀ ਔਲਾਦ ਜਿਹੜੀ ਗਲਤੀ, ਪਾਪ ਅਤੇ ਫਹਿਮ ਦੇ ਨਾਲ ਲੜਾਈ ਕਰਦਿਆਂ ਹੋਏ ਅਲਾਹੀ ਸਾਇੰਸ ਦੀ ਹੁਕਮਰਾਨੀ ਹੇਠਾਂ ਰਹਿੰਦੇ ਨੇ। ਜਿਵੇਂ ਬਨੀ ਇਸਰਾਈਲ ਨੂੰ ਪਹਿਰੇ ਕੁਲਜ਼ਮ ਇਨਸਾਨੀ ਡਰ ਦੇ ਤਾਰੀਖ ਉਤਾਰ ਚੜ੍ਹਾਉ ਤੋਂ ਲੰਘਦਿਆਂ ਹੋਏ ਫਤਿਹ ਮੰਦੀ ਮਿਲੀ, ਜਿਵੇਂ ਉਹਨਾਂ ਨੂੰ ਬੀਆਬਾਨ ਵਿੱਚ ਇਨਸਾਨੀ ਉਮੀਦਾਂ ਦੇ ਵੱਡੇ ਸਹਿਰਾ ਵਿੱਚ ਤਕਲੀਫਾਂ ਵਿੱਚੋਂ ਲੰਘਦਿਆਂ ਹੋਏ ਅਤੇ ਵਾਅਦਾ ਕੀਤੀ ਹੋਈ ਖੁਸ਼ੀ ਦੀ ਤੋਕੋ ਕਰਦਿਆਂ ਹੋਏ ਰਹਿਨੁਮਾਈ ਮਿਲੀ, ਉਸੇ ਤਰ੍ਹਾਂ ਸਮਝ ਤੋਂ ਰੂਹ ਤੀਕਰ, ਵਜੂਦੀਅਤ ਦੇ ਮਾਦੀ ਫਹਿਮ ਤੋਂ ਰੂਹਾਨੀ ਫਹਿਮ ਤੀਕਰ ਦੇ ਸਫ਼ਰ ਦੇ ਦੌਰਾਨ ਰੂਹਾਨੀ ਖਿਆਲ ਸਾਰੀਆਂ ਖਾਹਿਸ਼ਾਂ ਦੀ ਰਹਿਨੁਮਾਈ ਕਰੇਗਾ ਅਤੇ ਉਹਨਾਂ ਸਾਰਿਆਂ ਨੂੰ ਜਲਾਲ ਲਈ ਤਿਆਰ ਕਰੇਗਾ ਜਿਹੜੇ ਰੱਬ ਨਾਲ ਮੁਹੱਬਤ ਰੱਖਦੇ ਨੇ। ਫਾਨੀ ਸਿਆਣ ਬਿਲਕੁਲ ਉਸੇ ਤਰ੍ਹਾਂ ਹੀ ਹਮਾਂਗੀ ਜਾਂ ਮੁਖਾਲਫਤ ਨੂੰ ਬਿਆਨ ਕਰਦਿਆਂ ਹੋਏ ਬਹੁਤ ਸਾਰੀਆਂ ਤਾਰਾਂ ਵਾਲੀ ਸਾਰੰਗੀ ਏ, ਜਿਵੇਂ ਉਹ ਹੱਥ ਜਿਹੜਾ ਉਹਦੇ ਉੱਤੇ ਚੱਲਦਾ ਏ ਇਨਸਾਨੀ ਜਾਂ ਇਲਾਹੀ ਏ। ਇਸ ਤੋਂ ਪਹਿਲਾਂ ਇਨਸਾਨੀ ਇਲਮ ਸ਼ੈਵਾਂ ਦੇ ਬਾਰੇ ਝੂਠੇ ਫਹਿਮ ਵਿੱਚ ਡੂੰਘਾ ਗਰਕ ਹੁੰਦਾ, ਯਾਨੀ ਉਹਨਾਂ ਮਾਦੀ ਅਸਲੀਅਤਾਂ ਵਿੱਚ ਜਿਹੜੀਆਂ ਵਾਹਤ ਸਿਆਣ ਅਤੇ ਹਸਤੀ ਦੇ ਅਸਲੀ ਵਸੀਲੇ ਨੂੰ ਖਾਰਜ ਕਰ ਦਿੰਦੀਆਂ ਨੇ। ਇਹ ਮੁਮਕਿਨ ਏ ਕਿ ਸੱਚਾਈ ਵਿੱਚੋਂ ਨਿਕਲਣ ਵਾਲੇ ਅਸਰ ਆਵਾਜ਼ ਵਾਂਗਰ ਵਾਜ਼ਿਆ ਹੁੰਦੇ ਅਤੇ ਇਹ ਭਈ ਪੁਰਾਣੇ ਨਬੀਆਂ ਉੱਤੇ ਆਵਾਜ਼ ਦੇ ਤੌਰ 'ਤੇ ਨਾਜ਼ਲ ਹੋਏ। ਯਸੂ ਦੇ ਮਿਸ਼ਨ ਨੇ ਪੇਸ਼ਨਗੋਈ ਦੀ ਤਸਦੀਕ ਕੀਤੀ ਅਤੇ ਪੁਰਾਣੇ ਜ਼ਮਾਨੇ ਦੇ ਨਾਮ ਨਿਹਾਦ ਮੁਆਜ਼ੇ ਦੀ ਵਜ਼ਾਹਤ ਕੀਤੀ, ਜਿੱਦਾਂ ਭਈ ਇਲਾਹੀ ਕੁਵਤ ਦੇ ਕੁਦਰਤੀ ਇਜ਼ਹਾਰ ਸੀ, ਉਹ ਇਜ਼ਹਾਰ ਜਿਨ੍ਹਾਂ ਨੂੰ ਸਮਝਿਆ ਨਹੀਂ ਗਿਆ ਸੀ। ਫਿਤਰਤ ਦੇ ਕਾਨੂੰਨ, ਰੂਹ ਦੇ ਕਾਨੂੰਨ ਨੇ ਇਲਾਹੀ ਸਿਆਣ ਜਾਇਜ਼ ਤੌਰ 'ਤੇ ਇਨਸਾਨ ਦੀ ਪੂਰੀ ਫਰਮਾਬਰਦਾਰੀ, ਪਿਆਰ ਅਤੇ ਤਾਕਤ ਦੀ ਮੰਗ ਕਰਦੀ ਏ। ਇਹਦੇ ਤੋਂ ਘੱਟ ਵਫ਼ਾਦਾਰੀ ਲਈ ਕੋਈ ਤਹਫੁਜ਼ ਨਹੀਂ ਰੱਖੇ ਜਾਂਦੇ। ਸੱਚਿਆਈ ਦੀ ਤਾਬੇਦਾਰੀ ਇਨਸਾਨ ਨੂੰ ਤਾਕਤ ਅਤੇ ਕੁਵਤ ਅਦਾ ਕਰਦੀ ਏ, ਗਲਤੀ ਨੂੰ ਹਵਾਲਗੀ ਤਾਕਤ ਦਾ ਘਾਟਾ ਪੈਣ ਨੂੰ ਵਧਾ ਦਿੰਦੀ ਏ। ਸੱਚਿਆਈ ਸਾਰੀਆਂ ਵਧੀਆਂ ਅਤੇ ਮਾਦੀਅਤ ਪਸੰਦਾਂ ਦੇ ਤਰੀਕਿਆਂ ਨੂੰ ਅਸਲ ਰੂਹਾਨੀ ਕਾਨੂੰਨ ਦੇ ਨਾਲ ਬਾਹਰ ਕੱਢ ਦਿੰਦੀ ਏ, ਯਾਨੀ ਉਹ ਕਾਨੂੰਨ ਜਿਹੜਾ ਅੰਨੇ ਨੂੰ ਬਿਨਾਈ, ਬੋਲੇ ਨੂੰ ਸੁਣਨਾ, ਗੁੰਗੇ ਨੂੰ ਆਵਾਜ਼ ਅਤੇ ਲੰਗੜੇ ਨੂੰ ਪੈਰ ਦਿੰਦਾ ਏ। ਜੇ ਕ੍ਰਿਸ਼ਚਨ ਸਾਇੰਸ ਇਨਸਾਨੀ ਅਕੀਦੇ ਦੀ ਬੇਇੱਜ਼ਤੀ ਕਰਦੀ ਏ ਅਤੇ ਉਹ ਰੂਹਾਨੀ ਫਹਿਮ ਨੂੰ ਇੱਜ਼ਤ ਦਿੰਦੀ ਏ ਅਤੇ ਬਸ ਇਕੱਲੀ ਸਿਆਣ ਹੀ ਇਜਾਜ਼ ਦਾ ਹੱਕਦਾਰ ਏ। ਅਬਰਾਨੀ, ਯੂਨਾਨੀ, ਲਾਤੀਨੀ ਅਤੇ ਅੰਗਰੇਜ਼ੀ ਬੋਲੀਆਂ ਵਿੱਚ ਇਮਾਨ ਅਤੇ ਇਹਦੇ ਨਾਲ ਦੇ ਲਫ਼ਜ਼ਾਂ ਦੇ ਦੋ ਮਤਲਬ ਨੇ, ਸੱਚਿਆਈ ਅਤੇ ਇਤਮਾਦ। ਇਮਾਨ ਦੀ ਇੱਕ ਕਿਸਮ ਦੂਜਿਆਂ ਦੀ ਭਲਾਈ ਲਈ ਕਿਸੇ ਬੰਦੇ ਉੱਤੇ ਭਰੋਸਾ ਕਰਦੀ ਏ। ਇਮਾਨ ਦੀ ਦੂਜੀ ਕਿਸਮ ਇਲਾਹੀ ਮੁਹੱਬਤ ਅਤੇ ਇਸ ਗੱਲ ਦੀ ਸਮਝ ਰੱਖਦੀ ਏ ਕਿ ਕਿਸੇ ਬੰਦੇ ਨੇ ਬਗੈਰ ਡਰਦੇ ਆਪ ਆਪਣੀ ਮੁਕਤੀ ਲਈ ਕੰਮ ਕਿਵੇਂ ਕਰਨਾ ਏ। ਐ ਖੁਦਾਵੰਦ, ਮੈਂ ਇਮਾਨ ਰੱਖਦਾ ਵਾਂ, ਤੂੰ ਮੇਰੀ ਬੇਇਤਕਾਦੀ ਦਾ ਇਲਾਜ ਕਰ। ਇਹ ਗੱਲ ਅੰਨੇ ਭਰੋਸੇ ਦੀ ਬੇਬਸੀ ਨੂੰ ਜ਼ਾਹਰ ਕਰਦੀ ਏ, ਜਦਕਿ ਇਹ ਹੁਕਮ ਭਈ ਇਮਾਨ ਰੱਖ ਅਤੇ ਤੂੰ ਮੁਕਤੀ ਪਾਏਗਾ ਇੱਕ ਖੁਦਮੁਖਤਾਰ ਭਰੋਸੇ ਦੀ ਮੰਗ ਕਰਦਾ ਏ, ਜਿਹਦੇ ਵਿੱਚ ਰੂਹਾਨੀ ਫਹਿਮ ਸ਼ਾਮਲ ਹੁੰਦਾ ਏ ਅਤੇ ਇਹ ਸਾਰੀਆਂ ਗੱਲਾਂ ਦਾ ਰੱਬ ਦੇ ਸਾਹਮਣੇ ਇਤਰਾਫ ਕਰਦਾ ਏ। ਕ੍ਰਿਸਚਨ ਸਾਇੰਸ ਵਿੱਚ ਲਾਮਹਿਦੂਦ ਤੋਂ ਇੱਕ ਅਸੂਲ ਅਤੇ ਉਹਦਾ ਲਾਮਹਿਦੂਦ ਖਿਆਲ ਪੈਦਾ ਹੁੰਦਾ ਹੈ ਅਤੇ ਇਸ ਲਾਮਹਿਦੂਦੀਅਤ ਤੋਂ ਰੂਹਾਨੀ ਅਸੂਲ ਕਾਨੂੰਨ ਅਤੇ ਉਹਨਾਂ ਦਾ ਇਜ਼ਹਾਰ ਆਉਂਦਾ ਹੈ ਜਿਹੜਾ ਵੱਡੇ ਦਾਤਾ ਵਾਂਗਰ ਕੱਲ੍ਹ ਅਤੇ ਅੱਜ ਅਤੇ ਹਮੇਸ਼ਾ ਤੀਕਰ ਇੱਕੋ ਜਿਹਾ ਹੈ ਅਤੇ ਇਸੇ ਤਰ੍ਹਾਂ ਇਹ ਸ਼ਫਾ ਦਾ ਇਲਾਹੀ ਅਸੂਲ ਅਤੇ ਖਿਆਲੇ ਮਸੀਹ ਅਬਰਾਨੀਓ ਦੀ ਚਿੱਠੀ ਵਿੱਚ ਖਸੂਸੀਅਤ ਰੱਖਦੇ ਨੇ। ਇਨਸਾਨ ਰੱਬ ਯਾਨੀ ਰੂਹ ਦਾ ਮਾਵਨ ਹੈ, ਹੋਰ ਕਿਸੇ ਦਾ ਨਹੀਂ। ਰੱਬ ਦਾ ਹੋਣਾ ਲਾਮਤ ਨਾ ਹੀ ਆਜ਼ਾਦੀ, ਹਮਾਂਗੀ ਅਤੇ ਬਹੁਤ ਜ਼ਿਆਦਾ ਸਕੂਨ ਦਾ ਹੋਣਾ ਹੈ। ਜਿੱਥੇ ਕਿਤੇ ਰੱਬ ਦਾ ਰੂਹ ਏ, ਉੱਥੇ ਆਜ਼ਾਦੀ ਏ। ਯੂਰ ਦੇ ਆਰਸ਼ ਕਾਹਨ ਵਾਂਗਰ ਪਾਕ ਤਰੀਨ ਥਾਂ ਵਿੱਚ ਦਾਖਲ ਹੋਣ ਲਈ ਇਨਸਾਨ ਆਜ਼ਾਦ ਏ, ਯਾਨੀ ਰੱਬ ਦੀ ਸਲਤਨਤ ਵਿੱਚ। ਜਦੋਂ ਅਸੀਂ ਗਲਤੀ ਤੋਂ ਬਹੁਤਾ ਹਯਾਤੀ ਦੀ ਸੱਚਾਈ ਉੱਤੇ ਭਰੋਸਾ ਕਰਦੇ ਹਾਂ, ਮਾਦੇ ਤੋਂ ਬਹੁਤਾ ਰੂਹ ਉੱਤੇ ਭਰੋਸਾ ਕਰਦੇ ਹਾਂ, ਮਰਨ ਤੋਂ ਬਹੁਤਾ ਜੀਨ ਉੱਤੇ ਭਰੋਸਾ ਕਰਦੇ ਹਾਂ, ਇਨਸਾਨ ਤੋਂ ਬਹੁਤਾ ਰੱਬ ਉੱਤੇ ਭਰੋਸਾ ਕਰਦੇ ਹਾਂ, ਅਤੇ ਕੋਈ ਮਾਦੀ ਮਫਰੂਜ਼ੇ ਸਾਨੂੰ ਬਿਮਾਰਾਂ ਨੂੰ ਛਫਾ ਦੇਣ ਅਤੇ ਗਲਤੀ ਨੂੰ ਤਬਾਹ ਕਰਨ ਤੋਂ ਨਹੀਂ ਰੋਕ ਸਕਦੇ। ਇਸ ਖਿਆਲ ਨੂੰ ਹਮੇਸ਼ਾ ਲਈ ਅਪਣਾ ਲਵੋ ਵੀ ਇਹ ਰੂਹਾਨੀ ਖਿਆਲ ਪਾਕ ਰੂਹ ਅਤੇ ਮਸੀਹ ਏ ਜਿਹੜਾ ਤੁਹਾਨੂੰ ਸਾਇੰਸੀ ਯਕੀਨ ਦੇ ਨਾਲ ਉਸ ਸ਼ਫਾ ਦੇ ਕਾਨੂੰਨ ਦਾ ਇਜ਼ਹਾਰ ਕਰਨ ਦੇ ਕਾਬਲ ਬਣਾਉਂਦਾ ਹੈ, ਜਿਹੜਾ ਪੂਰੀ ਅਸਲੀ ਹਸਤੀ ਨੂੰ ਬੁਨਿਆਦੀ ਤੌਰ 'ਤੇ ਲੋੜ ਤੋਂ ਬਹੁਤਾ ਅਤੇ ਘੇਰੇ ਵਿੱਚ ਲੈਂਦਿਆਂ ਹੋਏ ਇਲਾਹੀ ਅਸੂਲ ਮੁਹੱਬਤ ਉੱਤੇ ਨਿਉਂ ਰੱਖਦਾ ਹੈ। ਹਯਾਤੀ ਹਮੇਸ਼ਾ ਦਾ ਮੈਂ ਵਾਂ, ਯਾਨੀ ਉਹ ਹਸਤੀ ਜਿਹੜੀ ਹੈ ਸੀ, ਹੈ ਏ ਅਤੇ ਜਿਹੜੀ ਆਉਣ ਵਾਲੀ ਏ, ਜਿਹਨੂੰ ਕੋਈ ਸ਼ੈ ਵੀ ਖਤਮ ਨਹੀਂ ਕਰ ਸਕਦੀ। ਕਿਉਂ ਜੇ ਬਾਦਸ਼ਾਹਤ, ਕੁਦਰਤ ਅਤੇ ਜਲਾਲ ਹਮੇਸ਼ਾ ਤੀਕਰ ਤੇਰੇ ਨੇ। ਕਿਉਂ ਜੇ ਰੱਬ ਲਾ ਮਹਿਦੂਦ, ਕਾਦਰ ਮੁਤਲਿਕ, ਪੂਰੀ ਹਯਾਤੀ, ਸੱਚਿਆਈ, ਪਿਆਰ ਹਰ ਇੱਕ ਉੱਤੇ ਅਤੇ ਸਾਰਿਆਂ ਉੱਤੇ ਹਾਕਮ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।